गुरु रूप प्यारी सात संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी की एक अमोलक लिखत है, श्री गुरु अंगद देव जी महाराज के जीवन प्रसंग। आओ उसका अगला हिस्सा सरवण करन की कोशिश करिए जी। बत्तीवां है हरनाथ। गुरु अंगद देव जी की कीर्ति हुण दूर दूर फैल गई सी। साधु संतां विच वी पता लग गया सी कि गुरु नानक देव जी की गद्दी ते गुरु नानक तुली बैठा है। गृहस्थ विच निर्बाण मार्ग चला रहा है। हरनाथ नाम एक साधु ने जो अक्सर रमता ही रहिंदा सी, महिमा सुनी, विद्वान ते त्यागी सी पर सुखी नहीं सी। ओ फिरदा फिरदा गुरु के द्वारे आया, डेरा करके कुछ दिन दीवान विच आउंदा जांदा रहा। एक दिन एकांत वेख के नेड़े आ बैठा ते आखण लगा, सत्कार योग गुरु जी, मैं आप तो एक शंका निवृत्त करनी है। खेचल देण नू चित नहीं जो आप निज सुख विच रहिंदे हो, पर संसे वाले मना ने भी आप पास ही आवना होया। गुरु जी मुस्कुराए ते बोले, साध राम, मन नू शंका फुरियां हन ते मूँह ने करनिया हन, बुद्धि ने बौलियां मारनिया ते शंका निवारनिया हन, पर टिकाऊ सिद्धक दे घर वसदा है। हाँ कई बार संसा निवृत्ति होई विश्वास दे घर लै जांदी है, ते विश्वास सिद्धक शरदा विच। हरनाथ, आप समर्थ हो, सत्कार योग हो, आप दे द्वारे एक नवी गल वरत रही है, उस संबंधी पूछ गिछ करनी है जो मेरी समझे पै जावे। गुरु जी पुछो जी सदके जो चितावे। हरनाथ, कल्याण आपो अपने धर्म नाल होनी लिखी है। आप दे द्वारे जग्यासुआ नू वरण आश्रम दे धर्मां दी वंड मूजब उपदेश नहीं हुंदा, ओ वंड ही छड़ दित्ती गई है। सारे आश्रमां नू इक्को धर्म सिखाया जांदा है, जिसनू इत्थे नाम धर्म या शब्द धर्म आख दे सुन रहा हाँ। गुरु जी, जो लोग मानुख दी जाति नू जन्म तो समझते हैं, वो धर्म दी वंड जन्म दियां जातां मूजब करते हैं। असी जात नू जन्म तो नहीं कर्म तो समझते हाँ, सो सब नू इक्को धर्म दृढ़ाते हाँ, ता जो सारे उस एक दैवी धर्म रूप कर्म नाल शुद्ध हो के इको धर्म अवलंबी रहन। हरनाथ, वरण आश्रम दी वंड छड़ दिती ने? गुरु जी, तुसी जरा वरण आश्रम वंड धर्मां दी सुनाओ ना। हरनाथ, आप सब को जानते हो, पर आज्ञा पालन लई विनय करदा हाँ। ब्राह्मण दा धर्म है विधि अनुसार यज्ञ करने करावने, वेद विद्या अपनावनी, कर्मकांड दे कारज ते संस्कार आदि कराउणे। खत्री दा धर्म है सूरम गति वाले सारे पख या धर्म, जुद दान आदि करने। वैश दा धर्म है व्यापार खेती आदि। शूद्र दा धर्म है पहलियां तिन्ना जातियां दी सेवा करनी। गुरु जी, ठीक साध राम जी, पर सोच करो कि ए तां होए ना व्यवसाय करके बने कर्म, जिन्हां नूं धर्म कहा गया है। असी इन्हां नूं उपजीविका प्राप्ति की किरत आखते हाँ, तो इस नूं जन्म करके नहीं समझते, कर्म करके समझते हाँ। धर्म तो वह वस्तु होनी चाहिए कि जिस दे धारण करन नाल परमात्म देव की प्राप्ति होवे, ते वह होना भी प्राणी मात्र लई इको चाहिए। सो है शब्द धर्म। शब्द की कमाई का अधिकार मनुख मात्र नूं है। इस शब्द की कमाई नाल ब्रह्म रूप शब्द की प्राप्ति होंदी, अर्थात नाम की कमाई नाल नामी की प्राप्ति होंदी है। ये है भेद की गल। जो इसकी कमाई करे वो इस नू समझ लैंदा है कि मैं नामी नू प्राप्त हो गया हाँ। नामी नू प्राप्त होया माया रह तो के शुद्ध ते प्रकाश रूप हो जाता है। हरनाथ गौ नाल समझदा रहा सी। सतगुर दे वाक थोड़े पर सार रूप सन। समझ के मानो सुते दे अचानक जाग पैण वांगू त्रबक के बोलिया, सच ए व्यवसाय धर्म हन, ਅਤੇ ਇਹ ਜਨਮ ਤੋਂ ਮੰਨੇ ਗਏ ਹਨ। ਇਹੋ ਹੈ ਵਰਣ ਆਸ਼ਰਮੀ ਧਰਮ। ਗੁਰੂ ਜੀ ਜਾਤ ਵਰਣ ਕਰਮ ਤੋਂ ਮੰਨ ਰਹੇ ਹਨ। ਠੀਕ, ਕਲਿਆਣ ਮਾਰਗ ਦਾ ਧਰਮ ਤਾਂ ਇੱਕੋ ਚਾਹੀਏ, ਹੋਏ ਜੋ ਸਾਰੇ ਬ੍ਰਹਮ ਦੀ ਅੰਸ਼। ਸਿਰ ਹਿਲਾ ਕੇ, ਸੱਚ ਨਾਮ ਤੋਂ ਨਾਮੀ ਦੀ ਪ੍ਰਾਪਤੀ ਅਥਵਾ ਸ਼ਬਦ ਦੁਆਰਾ ਸ਼ਬਦ ਬ੍ਰਹਮ ਅਤੇ ਉਸ ਤੋਂ ਬ੍ਰਹਮ ਦੀ ਪ੍ਰਾਪਤੀ ਸੁੱਤੇ ਸਿੱਤ ਸਿਧਾਂਤ ਹਨ। ਮੱਖਣ ਵਿਰੋਲ ਕੇ ਦੱਸ ਰਹੇ ਹਨ। ਇਉਂ ਕੁਛ ਚਿਰ ਸੋਚ ਸੋਚ ਕੇ ਬੋਲਿਆ ਗੁਣਦਾਤਾ ਜੀਓ, ਇੱਕ ਹੋਰ ਬੇਨਤੀ ਹੈ ਕਿ ਜੋਗੀ ਦਾ ਧਰਮ ਹੈ ਯੋਗ ਸਿੱਧੀ ਅਤੇ ਗਿਆਨ ਮਾਰਗ ਦੇ ਤੁਰਨ ਵਾਲੇ ਦਾ ਧਰਮ ਹੈ ਗਿਆਨ ਪ੍ਰਾਪਤੀ। ਇਹ ਤਾਂ ਕਲਿਆਣ ਧਰਮ ਹਨ, ਇਹ ਤਾਂ ਵਿਵਸਾਏ ਧਰਮ ਨਹੀਂ ਨਾ ਗੁਰੂ ਜੀ। ਪਰ ਹਾਂ, ਪਰ ਦੋਹਾਂ ਨੂੰ ਸ਼ਬਦ ਅਭਿਆਸ ਦੀ ਲੋੜ ਹੈ। ਯੋਗੀ ਜੋ ਨਾਮ ਅਭਿਆਸ ਨਾਲ ਜੁੜੇਗਾ ਤਾਂ ਨਾਮੀ ਅਰਥਾਤ ਪਰਮਾਤਮ ਦੇਵ ਨੂੰ ਪ੍ਰਾਪਤ ਹੋਵੇਗਾ ਅਤੇ ਉਸ ਦੀ ਯੋਗ ਸਮਾਧੀ ਸਰਵਕਾਲਕ ਹੋਏਗੀ। ਨਹੀਂ ਤਾਂ ਸਮਾਧੀ ਵੇਲੇ ਇਕਾਗਰ ਜਾਂ ਨਿਰੁੱਧ ਹੋਏਗਾ, ਉਠਾਣ ਵੇਲੇ ਫੇਰ ਖਿੰਡੇਗਾ। ਜੇ ਨਾਮ ਨਾਲ ਜੁੜੇ ਤਾਂ ਨਾਮ ਉਸਦੇ ਅੰਦਰ ਸੁੱਤੇ ਸਿੱਤ ਸਦਾ ਜਾਰੀ ਰਹੇਗਾ। ਇਹ ਉਸਦਾ ਪ੍ਰਵਾਹ ਸਰਬਕਾਲਕ ਹੋ ਜਾਏਗਾ। ਸਾਧ ਜੀ ਹਾਂ, ਸੱਚ ਕਿਹਾ ਨੇ, ਯੋਗ ਦਰਸ਼ਨ ਵਿੱਚ ਵੀ ਨਾਮ ਅਭਿਆਸ ਲਿਖਿਆ ਹੈ। ਗੁਰੂ ਜੀ ਤੁਸੀਂ ਸਿਆਣੇ ਹੋ, ਯੋਗੀ ਦਾ ਯੋਗ ਤਾਂ ਹੀ ਸਫਲੇਗਾ ਜੇ ਨਾਮ ਧਾਰਨ ਕਰੇਗਾ, ਨਾਮ ਨਾਮੀ ਵਿੱਚ ਲੈ ਜਾਏਗਾ, ਜਾਂ ਇਉਂ ਸਮਝੋ ਕਿ ਜੀਵ ਤੱਤ ਬ੍ਰਹਮ ਤੱਤ ਨੂੰ ਪ੍ਰਾਪਤ ਹੋ ਜਾਏਗਾ। ਹਰਨਾਥ ਸੱਤਿਯ ਹੈ। ਭਲਾ ਜੀ ਇੱਕ ਗੱਲ ਹੋਰ ਦੱਸਣ ਦੀ ਖੇਚਲ ਕਰਨੀ, ਜੋ ਯੋਗ ਆਦਿ ਸਾਧਨ ਕੀਤੇ ਬਿਨਾਂ ਸ਼ਾਸਤਰ ਅਧਿਐਨ ਕਰਕੇ ਗਿਆਨ ਦਾ ਰਸਤਾ ਲੈਂਦੇ ਹਨ, ਉਹਨਾਂ ਨੂੰ ਵੀ ਨਾਮ ਧਰਮ ਦੀ ਲੋੜ ਹੈ। ਗੁਰੂ ਜੀ ਹਾਂ, ਨਿਰਾ ਪੜ੍ਹੇ ਗਿਆਨੀ ਦਾ ਗਿਆਨ ਮਾਤਰ ਤਾਂ ਬੁੱਧੀ ਦੀ ਤੀਖਣਤਾ ਹੈ। ਨਿਰੇ ਪੜ੍ਹ ਲੈਣ ਨਾਲ ਆਤਮ ਬੰਧਨ ਨਹੀਂ ਟੁੱਟਦੇ, ਗੁਰੂ ਬਾਬੇ ਦਾ ਵਾਕ ਹੈ, ਗਿਆਨ ਧਿਆਨ ਸਭ ਕੋਈ ਰਵੇ, ਬਾਂਧਨ ਬਾਂਧਿਆ ਸਭ ਜਗ ਪਵੇ। ਬੰਧਨ ਕਿਵੇਂ ਟੁੱਟਦੇ ਹਨ? ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੈ ਕੇਰੇ। ਚਾਕਰ ਕਿਸ ਤਰ੍ਹਾਂ ਹੋਈਦਾ ਹੈ? ਨਾਮ ਧਰਮ ਦੇ ਧਾਰਨ ਕਰਨੇ ਨਾਲ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਸੋ ਗਿਆਨੀ ਜਿਨ ਸ਼ਬਦ ਲਿਵ ਲਾਈ। ਫਿਰ ਆਪ ਨੇ ਫਰਮਾਇਆ ਹੈ, ਬੰਧਨ ਟੂਟੇ ਇੱਕ ਨਾਮ ਵਸਾਮੰਗ। ਸਾਧ ਰਾਮ ਤੁਸੀਂ ਵਿਦਵਾਨ ਹੋ, ਗਿਆਨ ਵਾਸਤੇ ਪਹਿਲੀ ਲੋੜ ਅਭਿਆਸ ਦੀ ਹੈ। ਅਭਿਆਸ ਸਰਵੋਤਮ ਹਰੀ ਸਿਮਰਨ ਦਾ ਹੈ। ਆਮ ਜੋ ਗਿਆਨ ਚੱਲ ਰਿਹਾ ਹੈ ਉਸ ਬਾਬਤ ਬਾਬਾ ਜੀ ਦਾ ਵਾਕ ਹੈ, ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਤ ਕਰੇ ਦੁਖ ਹੋਈ, ਕਥ ਕਹਿਣੇ ਤੇ ਰਹਿ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਰਸ ਵਿੱਚ ਰਚ ਜਾਣਾ ਭਗਤੀ ਭਾਵ ਨਾਲ ਜਪੇ ਤੇ ਸਿਮਰੇ ਨਾਮ ਦਾ ਫਲ ਹੈ। ਸਾਧ ਰਾਮ ਸਿਮਰਨ ਵਾਲਾ ਗਿਆਨ ਪੜ੍ਹਿਆ ਕਿ ਨਾ ਪੜ੍ਹਿਆ, ਕਰਤਾ ਪੁਰਖ ਦਾ ਆਸਰਾ ਪਰਨਾ ਲੈਂਦਾ ਹੈ। ਜਿਸ ਦਾ ਆਸਰਾ ਲਵੀਏ ਉਸਨੂੰ ਬਿਰਧ ਦੀ ਲਾਜ ਆਉਂਦੀ ਹੈ। ਇਸ ਲਈ ਨਾਮ ਦਾ ਮਾਰਗ ਅਭਿਆਸੀ ਲਈ ਨਿਰਵਿਘਨ ਹੁੰਦਾ ਹੈ, ਕਿਉਂਕਿ ਜਿਸ ਦਾ ਨਾਮ ਲੈ ਰਹੇ ਹਾਂ ਉਹ ਵਿਘਨ ਵਿਨਾਸ਼ਨ ਹੈ, ਸਰਬ ਸਮਰੱਥ ਹੈ, ਭਗਤ ਵਛਲ ਹੈ ਅਤੇ ਬਿਰਧ ਦੀ ਲਾਜ ਪਾਲਣਹਾਰ ਹੈ। ਉਹ ਨਾਮੀ ਨਾਮ ਜਪਣ ਵਾਲੇ 'ਤੇ ਮਿਹਰ ਕਰਦਾ ਹੈ, ਮਿਹਰ ਵਿਘਨ ਵਿਨਾਸ਼ ਦੀ ਹੈ। ਹਰਨਾਥ ਤ੍ਰਿਭਕ ਕੇ ਸਾਰ ਸਿਧਾਂਤ ਕੀਕੂ ਸੁਖੈਨ ਕਹਿ ਰਹੇ ਹੋ? ਨਾਮ ਜਪ ਦਾ ਮਾਰਗ ਨਿਰਵਿਘਨ ਹੈ, ਇਹ ਗੱਲ ਯੋਗ ਦਰਸ਼ਨ ਵਿੱਚ ਲਿਖੀ ਹੈ। ਤਤ ਪਰਤਯਕ ਚੇਤਨਾ ਅਧਿਗਮ ਅਪ ਅਨਰਾਇਆ ਅਭਾਵਚ। ਠੀਕ ਹੈ ਕਿ ਨਾਮ ਜਪ ਨਾਲ ਆਤਮਾ ਦੀ ਪ੍ਰਾਪਤੀ ਅਤੇ ਵਿਘਨਾਂ ਦਾ ਅਭਾਵ ਹੁੰਦਾ ਹੈ। ਭਲਾ ਜੀ ਇੱਕ ਹੋਰ ਗੱਲ ਪੁੱਛ ਲਵਾਂ, ਜਿਸ ਨਾਮ ਦੀ ਆਪ ਕੀਰਤੀ ਕਹਿ ਰਹੇ ਹੋ ਉਹ ਕਿਸ ਦਾ ਹੈ? ਸ਼ਿਵ ਦਾ ਕਿ ਭਵਾਨੀ ਦਾ, ਵਿਸ਼ਨੂੰ ਦਾ ਕਿ ਕ੍ਰਿਸ਼ਨ ਦਾ? ਮੈਨੂੰ ਆਪ ਕ੍ਰਿਸ਼ਨ ਪ੍ਰੇਮੀ ਸਹੀ ਹੋ ਰਹੇ ਹੋ? ਗੁਰੂ ਜੀ ਮੁਸਕਰਾ ਕੇ, ਭਵਾਨੀ ਦੀ ਭਗਤੀ ਕਰ ਰਹੇ ਤੇ ਅੰਤ ਛੱਡੀ। ਸ਼ਿਵ ਉਸੇ ਸ਼ਕਤੀ ਦਾ ਸ਼ਕਤਾ ਹੈ, ਵਿਸ਼ਨੂੰ ਕ੍ਰਿਸ਼ਨ ਵਿੱਚ ਦੇਵਤਾ ਪੰਥ ਅਤੇ ਅਵਤਾਰਤਾ ਦਾ ਹੀ ਰੀਣ ਕੋ ਫਰਕ ਹੈ। ਹਾਂ ਬਾਈ, ਉਪਾਸ਼ਕ ਤਾਂ ਕ੍ਰਿਸ਼ਨ ਦੇ ਹੀ ਹਾਂ, ਪਰ ਉਸ ਕ੍ਰਿਸ਼ਨ ਦੇਵ ਦੇ ਨਹੀਂ ਜਿਸ ਨੂੰ ਤੂੰ ਕ੍ਰਿਸ਼ਨ ਸਮਝ ਰਿਹਾ ਹੈ। ਸਾਡਾ ਪੂਜ੍ਯ ਕ੍ਰਿਸ਼ਨ ਇੱਕ ਹੈ, ਇੱਕੋ ਇੱਕ। ਉਹ ਦ੍ਰਿਸ਼ਟਮਾਨ ਵਿੱਚ ਦ੍ਰਿਸ਼ਟਮਾਨ ਹੋ ਕੇ ਦੇਹ ਨਹੀਂ ਤਾਰਦਾ। ਉਹ ਵਿਸ਼ਨੂੰ ਦੇਵਤਾ ਦਾ ਅਵਤਾਰ ਨਹੀਂ, ਉਹ ਤਾਂ ਸਰਬ ਸ੍ਰਿਸ਼ਟੀ ਦੇ ਦੇਵਾਂ ਅਦੇਵਾਂ ਦਾ ਆਤਮਾ ਹੈ ਅਤੇ ਸਭ ਦਾ ਆਤਮਾ ਹੋ ਕੇ ਆਪ ਨਿਰਦਵੰਦ ਪ੍ਰਕਾਸ਼ ਸਰੂਪ ਹੈ। ਉਹੀ ਆਤਮਾ ਸਰਬੱਤਰ ਹੈ ਅਤੇ ਉਸੇ ਵਿੱਚ ਸਾਰੇ ਹਨ। ਉਸ ਬ੍ਰਹਮ ਦਾ ਆਪਣਾ ਰੂਪ ਹੈ। ਜੇ ਕੋਈ ਇਸ ਭੇਦ ਨੂੰ ਬੁੱਝ ਲਵੇ ਤਾਂ ਉਹ ਮਾਇਆ ਰਹਿਤ ਸ਼ੁੱਧ ਪ੍ਰਕਾਸ਼ ਸਰੂਪ ਹੋ ਜਾਂਦਾ ਹੈ ਅਤੇ ਨਾਨਕ ਉਸ ਗਿਆਨਵਾਨ ਦਾ ਦਾਸ ਹੈ। ਪਰ ਹੇ ਸਾਧੂ, ਫੁਰਮਾਇਆ ਹੈ ਮੇਰੇ ਅਰਸ਼ਾਂ ਤੋਂ ਆਏ ਗੁਰੂ ਨੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਹਰਨਾਥ ਦਿਲ ਸਾਰਾ ਸ਼ਰਧਾ ਨਾਲ ਵਿਛਾ ਕੇ ਉੱਤਰ ਸੁਣ ਕੇ ਸਮਝ ਰਿਹਾ ਸੀ। ਹੁਣ ਨੇਚੇ ਦੇ ਘਰ ਪਹੁੰਚ ਪਿਆ ਅਤੇ ਬੇਵੱਸ ਹੋ ਕੇ ਬੋਲਿਆ, ਸੱਚ ਫੁਰਮਾਇਆ ਨੇ ਅਤੇ ਸੰਸੇ ਕੱਢ ਦਿੱਤੇ ਨੇ, ਰਸ ਦਾ ਛੱਟਾ ਮਾਰ ਦਿੱਤਾ ਨੇ, ਸਿੱਧਕ ਦੇ ਘਰ ਲੈ ਆਉਂਦਾ ਨੇ। ਪਾਓ ਪੂਰਨ ਬ੍ਰਹਮ ਗਿਆਨੀ ਜੀ, ਇਸ ਭਿਖਾਰੀ ਦੀ ਝੋਲੀ ਖੈਰ। ਗਿਆਨੀ ਕਹਿਣਾ ਨਿਊਨ ਉਪਮਾ ਹੈ। ਹੇ ਸੋਈ ਨਿਰੰਜਨ ਦੇਵ ਜੀਓ, ਪਾਓ ਨਾਮ ਦੀ ਖੈਰ ਇਸ ਯਾਚਕ ਦੀ ਅੱਡੀ ਝੋਲੀ ਵਿੱਚ। ਇਹ ਕਹਿੰਦਿਆਂ ਸਿਰ ਚਰਨਾਂ 'ਤੇ ਧਰ ਦਿੱਤਾ। ਦਾਤੇ ਨੇ ਸਿਰ 'ਤੇ ਹੱਥ ਧਰਿਆ ਅਤੇ ਹਾਂ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਕਿਹੜੀਆਂ? ਸੰਸੇ ਬਿਰਤੀ ਦੀਆਂ ਬੁਰਿਆਈਆਂ, ਜੋ ਵਿਦਵਾਨ ਅਤੇ ਤਿਆਗੀ ਦਾ ਵੀ ਖੇੜਾ ਨਹੀਂ ਛੋੜਦੀਆਂ, ਸਗੋਂ ਜਿੰਨਾ ਪੜ੍ਹੋ ਉਨੀਆਂ ਵਧੀਕ ਸੰਸੇ ਬਿਰਤੀਆਂ ਉੱਠ ਉੱਠ ਚੰਬੜੀਆਂ ਹਨ। ਹਰਨਾਥ ਹੁਣ ਰਹਿ ਪਿਆ ਹਰ ਦੁਆਰ ਗੁਰੂ ਕੇ ਦੁਆਰੇ। ਨਾਮ ਤਰੀਕ ਹੋ ਕੇ, ਨਾਮ ਰਸ ਵਿੱਚ ਆ ਕੇ, ਨਾਮ ਦੁਆਰਾ ਨਾਮੀ ਵਿੱਚ ਲਿਵਲੀਨਤਾ ਦਾ ਮਾਰਗ ਪਾ ਕੇ ਹਰਨਾਥ ਕੁਛ ਸਮੇਂ ਬਾਅਦ ਵਿਦਾ ਹੋਇਆ। ਹਰਨਾਥ ਨਾਮ ਧਰਮ ਵਿੱਚ ਦ੍ਰਿੜ ਹੋ ਕੇ ਨਾਮ ਦ੍ਰਿੜਾਉਣ ਵਾਲਾ ਬਣਿਆ। ਇਸ ਨਾਲ ਹੋਏ ਉੱਪਰਲੇ ਵਾਕ ਸ੍ਰੀ ਗੁਰੂ ਜੀ ਦੇ ਰਚੇ ਹੋਏ ਦੋ ਸਲੋਕਾਂ ਵਿੱਚ ਵਿਦਮਾਨ ਹਨ। ਯਥਾ ਮਹੱਲਾ ਦੂਜਾ, ਯੋਗ ਸ਼ਬਦੰਗ, ਗਿਆਨ ਸ਼ਬਦੰਗ, ਵੇਦ ਸ਼ਬਦੰਗ ਬ੍ਰਾਹਮਣੇ, ਖੱਤਰੀ ਸ਼ਬਦੰਗ, ਸੂਰ ਸ਼ਬਦੰਗ, ਸੂਦਰ ਸ਼ਬਦੰਗ ਪ੍ਰਾਕਿਰਤ ਹੈ, ਸਰਬ ਸ਼ਬਦੰਗ ਏਕ ਸ਼ਬਦੰਗ, ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਅਰਥ, ਯੋਗ ਮਾਰਗ ਵਾਲਿਆਂ ਦਾ ਧਰਮ ਗਿਆਨ ਪ੍ਰਾਪਤੀ ਦਾ ਧਰਮ ਹੈ, ਬ੍ਰਾਹਮਣਾਂ ਦਾ ਧਰਮ ਹੈ ਵੇਦ ਦਾ ਅਭਿਆਸ, ਖੱਤਰੀਆਂ ਦਾ ਧਰਮ ਹੈ ਸੂਰਮ ਗਤੀ ਵਾਲਾ ਧਰਮ ਅਤੇ ਸ਼ੂਦਰਾਂ ਦਾ ਧਰਮ ਹੈ ਪਰਾਈ ਕਿਰਤ ਕਰਨੀ। ਪਰ ਸਰਬ ਧਰਮਾਂ ਦਾ ਧਰਮ ਇੱਕ ਸ਼ਬਦ ਅਰਥਾਤ ਇੱਕ ਨਾਮ ਹੈ। ਜੇ ਕੋਈ ਇਸ ਸ਼ਬਦ ਬ੍ਰਹਮ ਦਾ ਭੇਦ ਜਾਣਦਾ ਹੋਵੇ, ਨਾਨਕ ਉਸ ਦਾ ਦਾਸ ਹੈ, ਉਹੀ ਮਾਇਆ ਰਹਿਤ ਅਤੇ ਪ੍ਰਕਾਸ਼ ਸਰੂਪ ਹੈ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਬਾਸ ਦੇਵਸ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਅਰਥ, ਇੱਕ ਬ੍ਰਹਮ ਦੇਵਤਿਆਂ ਅਤੇ ਅਦੇਵਾਂ ਦਾ ਪ੍ਰਕਾਸ਼ ਸਰੂਪ ਆਤਮਾ ਹੈ, ਫਿਰ ਉਹੀ ਆਤਮਾ ਬ੍ਰਹਮ ਦਾ ਆਪਣਾ ਰੂਪ ਹੈ। ਇਸ ਭੇਦ ਨੂੰ ਜੇ ਕੋਈ ਜਾਣ ਲਵੇ ਤਾਂ ਉਹੀ ਮਾਇਆ ਰਹਿਤ ਪ੍ਰਕਾਸ਼ ਸਰੂਪ ਹੋ ਜਾਂਦਾ ਹੈ, ਨਾਨਕ ਉਸਦਾ ਦਾਸ ਹੈ। 33ਵਾਂ ਹੈ ਜੱਗਾ ਧਾਰਣੀ। ਸ੍ਰੀ ਗੁਰੂ ਜੀ ਨੂੰ ਖਡੂਰ ਵਿੱਚ ਭਾਗ ਲਾਉਂਦਿਆਂ 2 ਸਾਲਾਂ ਤੋਂ ਵਧੀਕ ਹੋ ਗਏ ਹਨ। ਗੁਰੂ ਨਾਨਕ ਦੇ ਪਿਆਰੇ ਦੂਰ ਦੂਰ ਤੋਂ ਆਉਂਦੇ ਹਨ, ਕਦੇ ਕੋਈ ਨਵਾਂ ਵੀ ਆ ਜਾਂਦਾ ਹੈ। ਆਪ ਦੀ ਬਿਰਤੀ ਆਪਣੇ ਰੰਗ ਰਤੀ ਰਹਿੰਦੀ ਹੈ ਮਗਨਤਾ ਵਿੱਚ, ਪਰੰਤੂ ਉਪਕਾਰ ਕਰਨੋਂ ਵੀ ਸੰਕੁਚਦੀ ਨਹੀਂ। ਉਹਨੀ ਦਿਨੀ ਇੱਕ ਧਰਣੀ ਜ਼ਾਤ ਦਾ ਜੱਗਾ ਨਾਮੇ ਪੁਰਖ ਸੀ, ਜੋ ਜਗਤ ਦੇ ਦੁੱਖ ਦੇਖਦਾ ਦੁਖੀ ਹੁੰਦਾ ਇੱਕ ਜੋਗੀ ਕੋਲ ਗਿਆ ਕਿ ਦੱਸ ਭਾਈ ਜੋਗੀ, ਜੋ ਮੈਂ ਜਨਮ ਮਰਨ ਦੇ ਬੰਧਨ ਤੋਂ ਕਿਵੇਂ ਛੁਟਕਾਰਾ ਪਾਵਾਂ। ਜੋਗੀ ਨੇ ਆਖਿਆ, ਪਹਿਲਾ ਬੰਧਨ ਰੂਪ ਤੇਰਾ ਘਰ ਹੈ, ਇਸ ਤੋਂ ਆਪ ਛੁੱਟ, ਫਿਰ ਆ ਅਤੇ ਤੇਰੇ ਜਨਮ ਮਰਨ ਦਾ ਬੰਧਨ ਮੈਂ ਕੱਟਾਂਗਾ। ਜੱਗੇ ਦਾ ਵੈਰਾਗ ਇਤਨਾ ਤੀਬਰ ਨਹੀਂ ਸੀ ਕਿ ਇੱਕਦਮ ਇਸਤਰੀ ਪੁੱਤਰ ਧਨ ਧਾਮ ਛੋੜ ਕੇ ਬਗਲੀ ਪਾ ਦਰ ਦਰ ਮੰਗਣ ਤੁਰ ਪੈਂਦਾ। ਸੋ ਉਦਾਸ ਹੋ ਕੇ ਮੁੜ ਆਇਆ, ਪਰ ਪੁੱਛਾਂ ਭਾਲਾਂ ਕਰਦਾ ਰਿਹਾ ਜੋ ਕੋਈ ਪੂਰਾ ਭਾਂਡਾ ਹੋਰ ਮਿਲ ਪਵੇ। ਅੰਤ ਇਸ ਤਰ੍ਹਾਂ ਟੋਲ ਕਰਦੇ ਉਸਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੂਹ ਪਈ ਤਾਂ ਉਹ ਖਡੂਰ ਆਸੇਵਾ ਵਿੱਚ ਹਾਜ਼ਰ ਹੋਇਆ। ਸ੍ਰੀ ਗੁਰੂ ਜੀ ਨੇ ਗਉ ਕਰ ਤੱਕਿਆ, ਸੁਖਸਾਂਦ ਪੁੱਛੀ ਅਤੇ ਕਿਹਾ, ਭਾਈ ਕੀ ਕੋ ਰਾਏ ਹੋ? ਜੱਗਾ, ਸ੍ਰੀ ਗੁਰੂ ਜੀ, ਉਹ ਸੰਸਾਰ ਵਿੱਚ ਦੁੱਖ ਹੈ, ਜੇ ਆਪ ਥੋੜ੍ਹੀ ਬਹੁਤ ਸਰੀ ਬਣੀ ਨੇਕੀ ਕਰੋ ਤਾਂ ਅੱਗੋਂ ਦੁਖੀ ਪੱਲੇ ਪੈਂਦੇ ਹਨ। ਜੇ ਅਟੰਕ ਰਹੋ ਕਿ ਕਿਵੇਂ ਦੁੱਖ ਨਾ ਵਾਪਰੇ ਤਾਂ ਵੀ ਆਈ ਵਾਪਰਦੇ ਹਨ, ਹੋਰ ਯਤਨ ਕਰੋ ਯਤਨ ਪੁੱਗਦੇ ਨਹੀਂ, ਦੁੱਖ ਆਈ ਨੱਪਦਾ ਹੈ। ਮੈਂ ਸੋਚਿਆ ਕਿ ਕਿਸੇ ਸਿਆਣੇ ਕਰਨੀ ਵਾਲੇ ਕੋਲ ਜਾਵਾਂ ਤਾਂ ਮੈਂ ਇੱਕ ਵੱਡੇ ਜੋਗ ਪਾਸ ਗਿਆ। ਉਸਨੇ ਆਖਿਆ, ਘਰ ਬਾਰ ਦਾ ਬੰਧਨ ਤੋੜ ਕੇ ਆ ਤਾਂ ਤੇਰੇ ਜਨਮ ਮਰਨ ਦੇ ਬੰਧਨ ਕੱਢ ਦਿਆਂਗਾ। ਸੱਚਾ ਬਚਨ ਹੈ ਸੋਹਣੇ ਜੀਓ, ਹੱਥੀਂ ਕਮਾ ਕੇ ਖਾਧਾ ਏ, ਦਰ ਦਰ ਪਿੰਨਣ ਨੂੰ ਜੀ ਨਹੀਂ ਕੀਤਾ। ਆਪ ਜੀ ਦਾ ਜਸ ਸੁਣ ਕੇ ਆਇਆ ਹਾਂ ਕਿ ਜੇ ਵਿੱਚੇ ਬੈਠਿਆਂ ਗਤੀ ਹੋ ਸਕੇ ਤਾਂ ਭਲਾ, ਪਰ ਦੇਖੋ ਜੇ ਛੱਡਣਾ ਹੀ ਜ਼ਰੂਰੀ ਹੈ ਤਾਂ ਫਿਰ ਕੋੜਾ ਘੁੱਟ ਭਰਨ ਦਾ ਹੀਆ ਕਰ ਵੇਖਾਂ। ਗੁਰੂ ਜੀ, ਭਾਈ ਜੱਗਾ, ਜਗਤ ਜੇ ਸਾਰਾ ਜੋਗੀ ਤਿਆਗੀ ਹੋ ਕੇ ਬਹਿ ਜਾਏ ਤਾਂ ਜਗਤ ਹੀ ਮੁੱਕ ਜਾਏ। ਖਾਣ ਪੀਣ ਲਈ ਅੰਨ ਅਤੇ ਪਹਿਨਣ ਲਈ ਕੱਪੜਾ ਕਿੱਥੋਂ ਆਵੇ? ਸੋਚ ਭਾਈ, ਕੋਈ ਬੀਜੇ, ਕੋਈ ਵੱਢੇ, ਕੋਈ ਪੀਹੇ ਤਾਂ ਹੀ ਬੁਕਾਟੇ ਦਾ ਜੋਗੀ ਦੇ ਖੱਪਰ ਵਿੱਚ ਪਵੇ। ਜਗਾ ਤ੍ਰਭੁਕ ਕੇ, ਸੱਚ ਦਾਤਾ ਸੱਚ। ਕੋਈ ਦੂਰ ਪਾਠ ਕਰ ਰਿਹਾ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ, ਆਵਾਜ਼ ਆਈ, ਦੇਨ ਦਾ ਨਰਕ ਸੁਰਗ ਲੈਂਦੇ, ਦੇਖੋ ਇਹ ਤਿੰਗਾਣਾ। ਜੱਗਾ ਤੱਕ ਸੁਣ ਕੇ ਤ੍ਰਭਕਿਆ ਅਤੇ ਬੋਲਿਆ, ਵਾਹ ਵਾਹ ਜੋਗੀ, ਪਿੰਨਕੇ ਖਾਣ ਵਾਲੇ ਸੁਰਗ ਅਤੇ ਉਹਨਾਂ ਨੂੰ ਦਾਨ ਦੇਣ ਵਾਲੇ ਨਰਕ, ਅਨਿਆਉ ਹੋ ਜਾਏਗਾ ਨਾ? ਠੀਕ ਵਾਕ ਬੋਲਿਆ ਇਹ ਸਿੱਖ। ਗੁਰੂ ਜੀ, ਜੋ ਤੂੰ ਜਗਤ ਵਿੱਚ ਡਿੱਠਾ ਹੈ ਕਿ ਜਗਤ ਵਿੱਚ ਦੁੱਖ ਹੈ, ਠੀਕ ਹੈ, ਪਰ ਇਹ ਘੱਟ ਸਕਦਾ ਹੈ ਜੇ ਵਰਤੋਂ ਪਿਆਰ ਦੀ ਹੋ ਜਾਵੇ, ਭਰਾਤਰੀ ਭਾਵ ਹੋ ਜਾਵੇ। ਜਗਾ, ਸਮਝੇ ਨਹੀਂ ਪਈ ਗੱਲ। ਗੁਰੂ ਜੀ, ਜੇ ਸਾਰੇ ਇੱਕ ਦੂਜੇ ਨੂੰ ਪਿਆਰ ਕਰਨ ਤਾਂ ਸੁੱਖ ਵੱਧ ਜਾਵੇ। ਜਗਾ, ਹੁੰਦਾ ਨਹੀਂ, ਕੀ ਕੁੰ ਹੋਵੇ? ਗੁਰੂ ਜੀ, ਪਹਿਲੋਂ ਪਿਤਾ ਜਗਤ ਪਿਤਾ ਵਿੱਚ ਬਜੇ ਨਿਹਚਾ ਕਿ ਉਹ ਸਭ ਦਾ ਰਚਨਹਾਰ ਹੈ, ਸਾਰੇ ਉਸਦੇ ਬੱਚੇ ਹਾਂ। ਇੱਕ ਪਿਤਾ ਦੇ ਬੱਚੇ ਭਰਾ ਹੁੰਦੇ ਹਨ, ਸੋ ਪਹਿਲਾਂ ਕਰਤਾਰ ਪਿਤਾ ਨੂੰ ਭੁੱਲਣਾ ਉਚਿਤ ਨਹੀਂ, ਪਹਿਲਾਂ ਸਾਂਝੇ ਪਿਤਾ ਦੀ ਯਾਦ ਵਿੱਚ ਭਰਾਤਰੀ ਭਾਵ ਯਾਦ ਰਹੇਗਾ ਜੀਵਾਂ ਨਾਲ, ਦੂਸਰਾ ਉਧਰ ਅੰਦਰ ਜਦ ਕਰਤਾ ਪੁਰਖ ਦੀ ਯਾਦ ਵਸੇਗੀ ਤਾਂ ਮਨ ਨਿਰਮਲ ਹੋ ਜਾਏਗਾ, ਨਿਰਮਲ ਦੀ ਛੋਹ ਮਨ ਨੂੰ ਨਿਰਮਲਤਾ ਲਾਏਗੀ ਨਾ, ਸੋ ਦੋਵੇਂ ਕਾਰਜ ਹੋ ਗਏ। ਜੱਗਾ, ਆਪ ਦੇ ਦਾਨ ਗੁਲਾਬ, ਅਸਾਂ ਸਾਰਾ ਦਿਨ ਕੰਮ ਕਾਜ ਵਿਹਾਰ ਕਰਨੇ ਹੋਏ। ਗੁਰੂ ਜੀ, ਕਰੋ, ਸੋਹਣੀ ਤਰ੍ਹਾਂ ਕਰੋ, ਨੇਕੀ ਨਾਲ ਕਰੋ। ਕੰਮ ਕਾਜ ਕਰਦਿਆਂ ਵਿੱਚ ਵਿੱਚ ਵਕਤ ਮਿਲਦੇ ਹਨ, ਉਸ ਵੇਲੇ ਕਰਤਾਰ ਦੀ ਸੰਭਾਲ ਕੀਤੀ, ਪਰ ਨੀਂਹ ਪਹਿਲਾਂ ਸਵੇਰੇ ਹੀ ਬੰਨ ਲਈ। ਰਾਤ ਜ਼ਰਾ ਸੁਵਖਤੇ ਸੌਂ ਗਏ, ਸਵੇਰੇ ਸੁਵਖਤੇ ਜਾਗ ਉੱਠੇ। ਉਸ ਵੇਲੇ ਸਾਵਧਾਨ ਹੋ ਕੇ ਕਰਤਾ ਪੁਰਖ ਦੇ ਚਿੰਤਨ ਵਿੱਚ ਕੁਝ ਸਮਾਂ ਬੈਠ ਗਏ। ਇਸ ਸਵੇਰ ਦੀ ਕਮਾਈ ਦਾ ਅਸਰ ਦਿਨ ਭਰ ਰਹੇਗਾ, ਦਿਨ ਦੇ ਕੰਮਾਂ ਕਾਜਾਂ ਦੇ ਕਰਦਿਆਂ ਵਿੱਚ ਵਿੱਚ ਵਕਤ ਮਿਲੇਗਾ ਵਿਹਲ ਦਾ। ਹਾਂ, ਕੰਮਾਂ ਦੇ ਵਿੱਚ ਵਿੱਚ ਵਿਹਲ ਦਾ ਵਿਰਲ। ਉਸ ਵੇਲੇ ਸੰਭਾਲ ਰੱਖੀ ਕਰਤਾ ਪੁਰਖ ਦੀ ਯਾਦ ਦੀ। ਰਾਤ ਸੌਣ ਵੇਲੇ ਫਿਰ ਘੜੀ ਦੀ ਘੜੀ ਸਾਈਂ ਦੀ ਯਾਦ ਵਿੱਚ ਬੈਠ ਗਏ, ਨੀਂਦ ਆਈ ਅਤੇ ਸੌਂ ਗਏ। ਇਉਂ ਨੀਂਦ ਵਿੱਚ ਸਫਲਤਾ ਪੈ ਜਾਂਦੀ ਹੈ, ਗ੍ਰਸਤੀ ਇਉਂ ਜਿਤਨੀ ਵੀ ਕਮਾਈ ਕਰੇਗਾ ਉਸਦੇ ਪੱਲੇ ਰਹੇਗੀ, ਪਰ ਅਤੀਤ ਦੀ ਕਮਾਈ ਵੰਡੀਂਦੀ ਵੀ ਰਹਿੰਦੀ ਹੈ। ਜੱਗਾ, ਉਹ ਜੀਓ ਜੀ ਕਿਵੇਂ? ਗੁਰੂ ਜੀ, ਅਤੀਤ ਜਿਨ੍ਹਾਂ ਦੀ ਕਮਾਈ ਵਿੱਚੋਂ ਅੰਨ ਪਾਣੀ ਬਸਤਰ ਆਦਿ ਲਏਗਾ, ਉਹਨਾਂ ਲਈ ਕ੍ਰਿਤੇ ਗਏ ਹੋਵੇਗਾ, ਉਹਨਾਂ ਲਈ ਆਸ਼ੀਰਵਾਦ ਮੂੰਹੋਂ ਉਚਰੇਗਾ, ਇਸ ਤਰ੍ਹਾਂ ਕਮਾਈ ਵਿੱਚੋਂ ਕੁਛ ਹਿੱਸਾ ਦੇਵੇਗਾ ਹੀ ਨਾ। ਜੇ ਉਸ ਦੀ ਆਸ਼ੀਰਵਾਦ ਦੀ ਤਾਸੀਰ ਨਹੀਂ ਤਾਂ ਉਸ ਦੇ ਪਾਸ ਹੈ ਹੀ ਕੁਛ ਨਹੀਂ। ਮੋਟੀ ਗੱਲ ਹੈ, ਗਾਂ ਨੂੰ ਘਾਹ ਪਾਈਦਾ ਹੈ, ਗਾਂ ਦੁੱਧ ਦਿੰਦੀ ਹੈ। ਗਾਂ ਘਾਹ ਤ੍ਰਿਣ ਲੈਂਦੀ ਹੈ ਅਤੇ ਰਤਨ ਦਿੰਦੀ ਹੈ ਦੁੱਧ ਰੂਪੀ। ਤਿਵੇਂ ਅਤੀਤ ਅੰਨ ਲਏਗਾ, ਆਸ਼ੀਰਵਾਦ ਦੇਵੇਗਾ, ਕਮਾਈ ਵਿੱਚੋਂ ਵੰਡ ਕਰੇਗਾ। ਕਿਰਤ ਕਰਕੇ ਖਾਣ ਵਾਲਾ ਜੇ ਭਗਤੀ ਕਰਦਾ ਹੈ ਤਾਂ ਉਸਦੀ ਕਮਾਈ ਰਹੀ ਸਾਰੀ ਉਸਦੇ ਪਾਸ। ਦੂਜੇ ਉਸਨੇ ਆਪਣੀ ਕਿਰਤ ਵਿੱਚੋਂ ਜੋ ਕੁਝ ਦਾਨ ਲਈ ਕੱਢਿਆ, ਉਸ ਧਨ ਨਾਲ ਉਸਨੇ ਬੰਦਗੀ ਵਾਲੇ ਕਾਲੀ ਅਤੀਤ ਅਭਿਆਗਤ ਦੀ ਕੀਤੀ ਸੇਵਾ, ਉਹਨਾਂ ਤੋਂ ਲੀਤੀ ਖੁਸ਼ੀ ਅਤੇ ਅਸੀਸ। ਇਹ ਉਸਦਾ ਲਾਹਾ ਵੱਧ ਗਿਆ। ਗੁਰੂ ਬਾਬੇ ਦਾ ਵਾਕ ਹੈ, ਘਾਲ ਖਾਏ ਕਿ ਛਾਥੋਂ ਦੇ ਨਾਨਕ ਰਾਹ ਪਛਾਣੇ ਸੀ। ਐਂ ਉਸਨੇ ਆਪਣਾ ਲਾਹਾ ਦੂਣਾ ਕਰ ਲਿਆ। ਇਸ ਪ੍ਰਕਾਰ ਦੇ ਬਚਨ ਸੁਣ ਕੇ ਜੱਗੇ ਦੀ ਨਿਸ਼ਾ ਖਾਤਰ ਹੋ ਗਈ। ਉਸਨੇ ਵਾਹਿਗੁਰੂ ਜੀ ਦਾ ਨਾਮ ਸਤਿਗੁਰਾਂ ਤੋਂ ਲੈ ਲਿਆ, ਫਿਰ ਘਾਲ ਕੀਤੀ ਅਤੇ ਕਮਾਈ ਵਿੱਚੋਂ ਸੰਤਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕੀਤੀ। ਜੱਗਾ ਫਿਰ ਇਤਨਾ ਉੱਚ ਪਾਏ ਦਾ ਗੁਰਮੁਖ ਹੋਇਆ ਕਿ ਭਾਈ ਗੁਰਦਾਸ ਜੀ ਨੇ ਆਪ ਜੀ ਦਾ ਨਾਮ ਚੋਟੀ ਦੇ ਗੁਰਸਿੱਖਾਂ ਦੀ ਗਿਣਤੀ ਵਿੱਚ ਲਿਖਿਆ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।